ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਭਾਰਤ ਸਰਕਾਰ ਦੁਆਰਾ ਪਾਸ ਕੀਤੇ ਗਏ 3 ਖੇਤੀ ਬਿੱਲਾਂ ਦਾ ਜਿੱਥੇ ਭਾਰਤੀ ਕਿਸਾਨਾਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚ ਵੀ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਇਹਨਾਂ 3 ਬਿੱਲਾਂ ਉੱਪਰ ਆਪਣਾ ਨਜ਼ਰੀਆ ਸਾਂਝਾ ਕਰਨ ਲਈ ਅੱਜ ਸਾਡੇ ਨਾਲ ਟੈਲੀਫੋਨ ਲਾਈਨ ਉੱਪਰ ਮੈਲਬਰਨ ਤੋਂ ਮਨਜੋਤ ਸਿੰਘ ਹੋਣਾ ਨੇ ਸਾਂਝ ਪਾਈ ਹੈ, ਜੋ ਕਿ ਪੇਸ਼ੇ ਵਜੋਂ ਇੱਕ ਲਾਅ ਫਰਮ ਦੇ ਚਾਲਕ ਨੇ ਅਤੇ ਇੱਥੋਂ ਦੀ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਵੀ ਪੜ੍ਹਾਉਂਦੇ ਨੇ। ਮਨਜੋਤ ਜੀ, ਸਵਾਗਤ ਪ੍ਰੋਗਰਾਮ 'ਚ।
ਧੰਨਵਾਦ ਵੀਰੇ, ਥੈਂਕ ਯੂ।
ਮਨਜੋਤ ਜੀ, ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨੀ ਭਾਰਤ ਸਰਕਾਰ ਦੁਆਰਾ 3 ਖੇਤੀ ਕਾਨੂੰਨ ਪਾਸ ਕੀਤੇ ਗਏ ਸੀ, ਜਿਸ ਦੇ ਬਾਅਦ ਭਾਰਤ ਵਿੱਚ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਜਥੇਬੰਦੀਆਂ ਦੁਆਰਾ ਕਾਫੀ ਵਿਰੋਧ ਕੀਤਾ ਗਿਆ, ਧਰਨਾ ਪ੍ਰਦਰਸ਼ਨ ਕੀਤੇ ਗਏ। ਇਸ ਸੰਬੰਧ ਵਿੱਚ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਗਏ ਇਹ ਜੋ 3 ਕਾਨੂੰਨ ਨੇ, ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ?
ਇਹ 3 ਆਰਡੀਨੈਂਸਿਸ ਨੇ, ਪਹਿਲਾ the farmers empowerment and protection agreement on price assurance and farm services ordinance, duja essential commodities amendment ordinance 2000b, te teesra jehda farmers produce trade and commerce promotion and facilitation ordinance 2000b. jo meri raaye hai, main thonu main sare jo sun rahe ne unhan nu vi dassan, jo meri raaye hai, main koi is sari bill changi tarah padh ke inhan nu vichar karke te purani jo legislation hai unhan nu dekh ke mera eh vichar hai ke ਜਦੋਂ ਦੀ ਸਾਨੂੰ ਆਜ਼ਾਦੀ ਮਿਲੀ ਹੈ 1947 ਤੋਂ ਅੱਜ ਤੱਕ ਹਿਸਟਰੀ 'ਚ ਇਹ ਸਭ ਤੋਂ ਵਧੀਆ ਕਦਮ ਚੱਕਿਆ ਗਿਆ ਕਿਸੇ ਵੀ ਕਿਸਾਨ ਲਈ। ਤੇ ਇਹਨੂੰ ਮੈਂ ਬਹੁਤ ਹੀ ਸਾਦੇ ਤਰੀਕੇ ਨਾਲ ਦੱਸ ਦਿੰਦਾ ਤੁਹਾਨੂੰ। ਇੱਕ ਬਿੱਲ 12 ਪੇਜਾਂ ਦਾ, ਇੱਕ 3 ਦਾ ਤੇ ਇੱਕ 11 ਦਾ। ਇਹ ਬਿੱਲ ਕੀ ਕਰ ਰਹੇ ਨੇ, ਅੱਜ ਤੱਕ ਕੀ ਹੁੰਦਾ ਸੀ, ਸਾਡੇ ਦੇਸ਼ 'ਚ ਮੰਡੀ ਰਾਜ ਸੀ, ਤੇ ਜੋ ਮੰਡੀ ਰਾਜ ਸੀ ਉਹ FCI ਦੇ ਨਾਲ ਕਨੈਕਟਡ ਸੀ। ਤੇ ਇਹ ਕੋਈ ਲੁਕੀ ਹੋਈ ਵੀ ਗੱਲ ਨਹੀਂ ਹੈ ਕਿ ਸਾਡਾ FCI ਦਾ ਜੋ ਡਿਪਾਰਟਮੈਂਟ ਸੀ ਬਹੁਤ ਹੀ ਕਰਪਟ ਸੀ। ਬਹੁਤ ਹੀ ਸਾਲਾਂ ਤੋਂ ਸਾਡੇ ਜੋ ਕਿਸਾਨ ਨੇ ਆਤਮ ਹੱਤਿਆ ਕਰ ਰਹੇ ਨੇ, ਬਹੁਤ ਹੀ ਸਾਲਾਂ ਤੋਂ ਸਾਡੇ ਤੇ ਆੜਤੀਆਂ ਦਾ ਰਾਜ ਸੀ, ਤੇ ਬਹੁਤ ਹੀ ਸਾਲਾਂ ਤੋਂ ਸਾਨੂੰ ਇਹ ਸੱਚਾਈ ਦਾ ਪਤਾ, ਕਿਉਂਕਿ ਅਸੀਂ ਬਹੁਤ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰਦੇ ਆਏ ਹਾਂ ਕਿ ਸਾਡੀ ਜੋ ਕਣਕ ਹੈ ਉਹ ਗੋਡਾਊਨਾਂ 'ਚ ਪਈ ਸੜ ਜਾਂਦੀ ਸੀ। ਮੋਦੀ ਸਰਕਾਰ ਨੇ ਪਾਵਰ 'ਚ ਆਉਣ ਤੋਂ ਪਹਿਲਾਂ ਇੱਕ ਸਪੀਚ ਦਿੱਤਾ ਸੀ ਦਿੱਲੀ ਯੂਨੀਵਰਸਿਟੀ 'ਚ, ਜਿੱਥੇ ਉਹਨਾਂ ਨੇ ਬਹੁਤ ਹੀ ਕਲੀਅਰ ਕਰਤਾ ਸੀ ਕਿ ਜੋ ਇਹ ਡਿਪਾਰਟਮੈਂਟ ਨੇ ਇਹਨਾਂ 'ਚ ਜੋ ਬਿਊਰੋਕਰੈਟਿਕ ਇੱਕ ਦੌਰਾ ਹੁੰਦਾ ਉਹਦੇ ਵਿੱਚ ਕਿਵੇਂ ਸਰਕਾਰ ਓਪਰੇਟ ਨਹੀਂ ਕਰ ਪਾਉਂਦੀ। ਤੇ ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ ਕਿ ਸਾਡੀ ਜੋ ਜ਼ਿਆਦਾਤਰ ਕਣਕ ਇੰਡੀਆ 'ਚ ਆਉਂਦੀ ਸੀ ਉਹ ਆਸਟ੍ਰੇਲੀਆ ਤੋਂ ਆਉਂਦੀ ਸੀ, ਤੇ ਆਸਟ੍ਰੇਲੀਆ ਹੁਣ ਸਕੌਟ ਮੋਰਿਸਨ ਨੇ ਦੱਸਿਆ ਸੀ ਕਿ ਅਸੀਂ 75 ਮਿਲੀਅਨ ਬੰਦੇ ਦਾ ਖਾਣਾ ਪ੍ਰੋਡਿਊਸ ਕਰਦੇ ਹਾਂ। ਤੇ ਹੁਣ ਇੱਕ ਬੰਦਾ ਸੋਚਦਾ, ਯਾਰ ਜੇ ਸਾਡੇ ਦੇਸ਼ 'ਚ ਕਣਕ ਗਡਾਊਨਾਂ 'ਚ ਪਈ ਰੁੜ ਜਾਂਦੀ ਹੈ ਤਾਂ ਸਾਨੂੰ ਬਾਹਰੋਂ ਕਣਕ ਮੰਗਾਉਣ ਦੀ ਕੀ ਲੋੜ ਹੈ? ਤੇ ਜੇ ਸਾਡੀ ਇੰਨੀ ਕਣਕ ਹੁੰਦੀ ਹੈ, ਸਾਡੇ ਦੇਸ਼ 'ਚ ਇੰਨੀ ਵੱਡੀ ਮਾਰਕੀਟ ਹੈ, ਸਾਡੇ ਦੇਸ਼ 'ਚ ਲੋਕ ਭੁੱਖੇ ਮਰ ਜਾਂਦੇ ਨੇ, ਤੇ ਸਾਡਾ ਕਿਸਾਨ ਕਿਉਂ ਭੁੱਖਾ ਮਰ ਜਾਂਦਾ? ਉਹ ਇਸ ਕਰਕੇ ਸੀ ਕਿਉਂਕਿ ਸਾਡੇ ਇੱਕ ਬਹੁਤ ਹੀ ਕਲੋਨੀਅਲ ਜੋ ਕਹਿੰਦੇ ਹਾਂ ਨਾ, ਜੋ ਇੰਪੀਰੀਅਲਿਸਟਿਕ ਜੋ ਰਾਜ ਹੁੰਦਾ, ਜੋ ਬ੍ਰਿਟਿਸ਼ ਰਾਜ ਦਾ ਚੱਲਿਆ ਆਉਂਦਾ, ਉਦੋਂ ਦਾ ਸਮੇਂ ਦਾ ਚੱਲਿਆ ਆਉਂਦਾ, ਜੋ ਆੜਤੀਆ ਰਾਜ ਸੀ, ਉਸ ਚੀਜ਼ ਨੂੰ ਅਸੀਂ ਕਦੇ ਖਤਮ ਨਹੀਂ ਕਰ ਪਾਏ। ਕੀ ਹੁੰਦਾ ਸੀ, ਕਿਸਾਨ ਜਾਂਦਾ ਸੀ, ਕਿਸਾਨ ਆਪਦੀ ਫਸਲ ਆੜਤੀ ਕੋਲ ਲੈ ਕੇ ਜਾਂਦਾ ਸੀ, ਇੱਕ ਮਿਨੀਮਮ ਸੇਲ ਪ੍ਰਾਈਸ ਹੁੰਦਾ ਸੀ ਜਿਹਨੂੰ MSP ਦਾ, ਜਿਹਦਾ ਸਾਰਾ ਰੌਲਾ ਪਿਆ ਹੈ। ਤੇ ਸਾਨੂੰ ਇੰਨਾ ਕੁ ਤਾਂ ਪਤਾ ਸੀ ਕਿ ਜੋ ਆੜਤੀਏ ਨੇ ਉਹ ਬਹੁਤ ਹੀ ਕਿਸਾਨਾਂ ਨੂੰ ਤੰਗ ਕਰਦੇ ਸੀ ਬਹੁਤ ਸਮੇਂ ਦੇ, ਕਿਉਂਕਿ ਉੱਥੋਂ ਹੀ ਲੋਨ ਲਏ ਜਾਂਦੇ ਸੀ, ਉੱਥੋਂ ਹੀ ਆਪਦੇ ਬੱਚਿਆਂ ਦੇ ਆੜਤੀਏ ਤੋਂ ਲੋਨ ਲੈ ਕੇ ਵਿਆਹ ਕੀਤੇ ਜਾਂਦੇ ਸੀ, ਤਾਂ ਜਿਹੜੀ ਪਾਵਰ ਸੀ ਉਹ ਆੜਤੀ ਦੇ ਹੱਥ ਸੀ। ਤੇ ਤੁਸੀਂ ਦੇਖੋ ਅੱਜ ਤੱਕ ਸਾਡਾ ਦੇਸ਼, ਸਾਡੇ ਕਿਸਾਨ ਤਰੱਕੀ ਨਹੀਂ ਕਰ ਪਾਏ, ਬਸ ਉਹ ਜਿੱਥੇ ਅਸੀਂ ਫਸੇ ਸੀ ਉੱਥੇ ਹੀ ਰਹਿ ਗਏ। ਇਹ ਬਿੱਲਸ ਨੇ ਕੀ ਕੀਤਾ, ਇਹ ਬਿੱਲਸ ਨੇ ਕਿਸਾਨਾਂ ਲਈ ਆੜਤੀਆ ਸਿਸਟਮ ਬੰਦ ਨਹੀਂ ਕੀਤਾ, ਜਿਸ ਕਿਸਾਨ ਨੇ ਆੜਤੀਏ ਕੋਲ ਜਾ ਕੇ ਆਪਦੀ ਕਣਕ ਵੇਚਣੀ ਹੈ ਵੇਚੋ। ਤੇ ਹੁਣ ਕੀ ਹੋ ਗਿਆ, ਕਿਸਾਨ ਨੂੰ ਸਾਰੀ ਦੁਨੀਆ ਖੋਲਤੀ ਆਪਣੀ ਸਰਕਾਰ ਨੇ, ਕਿਸਾਨ ਜਿੱਥੇ ਵੀ ਚਾਹੁੰਦਾ ਆਪਦੀ ਕਣਕ ਵੇਚੇ, ਜਿਸ ਨੂੰ ਵੀ ਚਾਹੁੰਦਾ ਆਪਦੀ ਕਣਕ ਵੇਚੇ। ਇਹ ਤਾਂ ਹੋ ਗਿਆ ਸਰਕਾਰ ਨੇ ਕੀਤਾ ਕੀ ਹੈ, ਸਰਕਾਰ ਨੇ ਨੰਬਰ 1 ਜਿਹੜਾ ਬਹੁਤ ਹੀ ਰੌਲਾ ਪਿਆ ਹੈ ਕਿ ਸਰਕਾਰ ਨੇ ਕੋਈ ਆੜਤੀਆ ਸਿਸਟਮ ਜਾਂ ਮੰਡੀ ਸਿਸਟਮ ਬੰਦ ਨਹੀਂ ਕੀਤਾ, ਠੀਕ ਹੈ। ਇਹ ਗੱਲ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਾਡਾ ਜੋ ਕਿਸਾਨ ਸੀ ਉਹ 2.5% ਟੈਕਸ ਦਿੰਦਾ ਸੀ ਜੀ, ਠੀਕ ਹੈ, 2.5% ਆੜਤੀ ਦਾ ਕਮਿਸ਼ਨ ਦਿੰਦਾ ਸੀ, ਠੀਕ ਹੈ ਜੀ, ਤੇ 3% ਰੂਰਲ ਜਿਹੜਾ ਡਿਵੈਲਪਮੈਂਟ ਦਾ ਟੈਕਸ ਦਿੰਦਾ ਸੀ, ਤੇ 3% ਮੰਡੀ ਦਾ ਟੈਕਸ ਦਿੰਦਾ ਸੀ। ਟੋਟਲ ਮਿਲਾ ਕੇ 8.5% ਜੋ ਇਹ ਸੀ, ਤੇ ਇਹਨੂੰ ਫਿਰ ਜੋ ਆਪਣੀਆਂ ਸਰਕਾਰਾਂ ਆਈਆਂ ਨੇ, ਜ਼ਿਆਦਾਤਰ ਅਕਾਲੀ ਸਰਕਾਰ, ਕਹਿੰਦੇ ਸੀ ਅਸੀਂ ਕਿਸਾਨਾਂ ਨੂੰ ਜੀ ਫ੍ਰੀ ਬਿਜਲੀ ਦੇਤੀ, ਫ੍ਰੀ ਆਹ ਕਰਤਾ, ਫ੍ਰੀ ਆਹ ਕਰਤਾ, ਇਹ ਸਰਕਾਰ ਕਹਿੰਦੀ ਹੈ ਕਿ ਨਹੀਂ ਤੁਹਾਨੂੰ ਬਿਜਲੀ ਫ੍ਰੀ ਕਰਨ ਦੀ ਲੋੜ ਨਹੀਂ, ਕਿਉਂਕਿ ਉੱਥੇ ਸੈਂਟਰ 'ਤੇ ਬਹੁਤ ਬੋਝ ਪੈਂਦਾ ਹੈ, ਸਰਕਾਰ ਦੀ ਇੱਕ ਦੇਸ਼ ਦੀ ਇਕੋਨਮੀ 'ਤੇ ਬਹੁਤ ਬੋਝ ਪੈਂਦਾ, ਤੁਸੀਂ ਇਹ ਜੋ 8.5 ਜਿਹੜਾ ਟੈਕਸ ਹੈ ਉਹ ਟੋਟਲੀ ਮਾਫ਼ ਕਰਤਾ, ਕੋਈ ਮੰਡੀ ਦਾ ਟੈਕਸ ਨਹੀਂ ਦਿੱਤਾ ਜਾਊਗਾ, ਕੋਈ ਆੜਤੀਏ ਨੂੰ ਕਮਿਸ਼ਨ ਨਹੀਂ ਦਿੱਤਾ ਜਾਊਗਾ, ਅਤੇ ਕੋਈ ਵੀ ਰੂਰਲ ਡਿਵੈਲਪਮੈਂਟ ਜੋ ਟੈਕਸ ਹੈ ਉਹ ਨਹੀਂ ਦਿੱਤਾ ਜਾਊਗਾ। ਹੁਣ ਤੁਸੀਂ ਪਹਿਲਾਂ ਇਸੇ ਚੀਜ਼ 'ਤੇ ਸੋਚ ਲਓ ਕਿ ਇਹ ਜਿਹੜਾ ਬਿੱਲ ਹੈ ਇਹ ਕਿਸਾਨ ਵਿਰੋਧੀ ਹੈ ਜਾਂ ਆੜ੍ਹਤੀਆਂ ਵਿਰੋਧੀ ਹੈ। ਆੜ੍ਹਤੀਆਂ ਤਾਂ ਸੁਇਸਾਈਡ ਕਰਕੇ ਨਹੀਂ ਮਰਦੇ ਨਾ। ਇਹ ਬਿੱਲ ਤੁਹਾਨੂੰ ਕੀ ਕਹਿ ਰਿਹਾ ਹੈ? ਇਹ ਬਿੱਲ ਸਮੁੱਚੇ ਪੰਜਾਬ ਨੂੰ, ਹਰਿਆਣੇ ਨੂੰ, ਤੋਂ ਹਿੰਦੁਸਤਾਨ ਦੇ ਕਿਸਾਨ ਨੂੰ ਕੀ ਕਹਿ ਰਿਹਾ ਹੈ ਕਿ ਉਪਰਾਲਾ ਕਰੋ, ਅੱਗੇ ਵਧੋ, ਆਧੁਨਿਕ ਹੋਵੋ।
ਜੀ ਮਨਜੋਤ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਤਿੰਨ ਬਿੱਲ, ਤਿੰਨ ਕਾਨੂੰਨ ਪਾਸ ਕੀਤੇ ਗਏ ਨੇ, ਇਹਨਾਂ ਨਾਲ ਜਿਹੜਾ ਕੋਆਪਰੇਟ ਹੈ ਜਾਂ ਪ੍ਰਾਈਵੇਟ ਕੰਪਨੀਜ਼ ਨੇ ਜਦੋਂ ਉਹ ਖੇਤੀਬਾੜੀ ਦੇ ਵਿੱਚ ਆ ਜਾਣਗੀਆਂ, ਤਾਂ ਉਹਨਾਂ ਦਾ ਕਿਸਾਨੀ ਦੇ ਉੱਤੇ ਜਾਂ ਫਿਰ ਜੋ ਅਨਾਜ ਮੰਡੀਆਂ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਕੀ ਪ੍ਰਭਾਵ ਪਊਗਾ?
ਜੇ ਕੋਆਪਰੇਟ ਇੱਕ ਇੱਕ ਕਿਸਾਨ ਦੀ ਫਸਲ ਖਰੀਦੇ, ਉਹ 'ਚ ਮਾੜੀ ਗੱਲ ਕੀ ਹੈ? ਜੋ ਕੋਆਪਰੇਟ ਹੈ, ਜੋ ਆ ਜਾਂਦਾ, ਤੁਸੀਂ ਦੇਖੋ ਕੋਆਪਰੇਟ ਦੀ ਕਿੰਨੀ ਚੰਗੀ ਹਿਸਟਰੀ ਹੈ। ਤੁਸੀਂ ਟਾਟਾ ਦੀ, ਅਦਾਨੀ ਦੀ, ਅੰਬਾਨੀ ਦੀ, ਤੁਸੀਂ ਇਹਨਾਂ ਸਾਰੇ ਲੋਕਾਂ ਦੀ, ਤੁਸੀਂ ਦੇਖੋ ਇਹਨਾਂ ਨੇ ਦੇਸ਼ ਲਈ ਕੀ ਕੀਤਾ। ਤੇ ਅੱਛਾ, ਕਿਸੇ ਵੀ ਤਰ੍ਹਾਂ ਦਾ ਸੈਸ ਟੈਕਸ, ਜੋ ਗਊ ਟੈਕਸ ਹੈ, ਇਹ ਕਲੀਅਰ ਕਰ ਦਿੱਤਾ ਗਿਆ ਹੈ ਇਹਨਾਂ ਆਰਡੀਨੈਂਸ 'ਚ ਵੀ ਕਿਸਾਨ ਤੇ ਕਿਸੇ ਵੀ ਤਰ੍ਹਾਂ ਦਾ ਉਹ ਜੋ ਟੈਕਸ ਸੀ ਕਿਸੇ ਵੀ ਲੈਂਗੁਏਜ 'ਚ ਨਹੀਂ ਲਾਇਆ ਜਾ ਸਕਦਾ। ਇਹ ਤੇ ਸਾਡਾ ਵੀ ਹੱਕ ਬਣਦਾ ਕਿ ਸਾਡੇ ਕੋਲ ਇੱਕ ਸਰਕਾਰ ਨੇ ਚੰਗਾ ਆਰਡੀਨੈਂਸ ਲੈ ਕੇ ਆਈ ਹੈ, ਅਸੀਂ ਇਹਨੂੰ ਖੁਦ ਪੜ੍ਹੀਏ, ਅਸੀਂ ਇਹਨੂੰ ਸਮਝੀਏ ਤੇ ਦੇਖੀਏ ਹੁਣ ਅਸੀਂ ਅੱਗੇ ਕਿਵੇਂ ਵੱਧ ਸਕਦੇ ਹਾਂ। ਕਿਉਂਕਿ ਮੈਂ ਜੋ ਇੱਕ ਕਿਸਾਨ ਪਹਿਲਾਂ ਸਿਰਫ ਮੰਡੀ ਤੱਕ ਹੀ ਜਾ ਸਕਦਾ ਸੀ, ਜੋ ਉਹ ਹੁਣ ਕਿਸੇ ਨੂੰ ਵੀ ਆਪਦੀ ਫਸਲ ਵੇਚ ਸਕਦਾ। ਤੇ ਇਹ ਸਰਕਾਰ ਲਈ ਮੈਂ ਨਹੀਂ ਕਿਉਂ ਰੱਖਦਾ, ਮੈਂ ਤੁਹਾਨੂੰ ਦੱਸਦਾ। ਸਰਕਾਰ ਦਾ ਇੱਕ ਬਹੁਤ ਵੱਡਾ ਅਭਿਆਨ ਹੈ ਜਿਹਨੂੰ ਕਹਿੰਦੇ ਨੇ, ਜਿਹਨੂੰ ਉਹਨਾਂ ਨੇ 15 ਅਗਸਤ 'ਤੇ ਅਨਾਊਂਸ ਕੀਤਾ ਸੀ ਨਰਿੰਦਰ ਭਾਈ ਨੇ, ਤੇ ਉਹਨਾਂ ਨੇ ਕਿਹਾ ਸੀ ਵੀ ਆਤਮ ਨਿਰਭਰ ਭਾਰਤ, ਆਤਮ ਨਿਰਭਰ ਹੋਣਾ ਚਾਹੁੰਦਾ ਹੈ। ਜੋ ਸਾਡੀ ਕਣਕ, ਚੌਲ, ਜੋ ਸਾਡੀਆਂ ਅਸੈਂਸ਼ਲ ਕਮੋਡਿਟੀਜ਼ ਨੇ, ਇਹ ਉਹਨਾਂ 'ਚੋਂ ਇੱਕ ਬਹੁਤ ਵੱਡਾ ਹਿੱਸਾ ਹੈ। ਇਹ ਸਰਕਾਰ ਦਾ ਇੱਕ ਬਹੁਤ ਵੱਡਾ ਭਾਜੀ ਇਹ ਡਿਸੀਜਨ ਹੈ ਕਿ ਆਤਮ ਨਿਰਭਰ ਹੋਣ ਦਾ। ਉਹਦੇ ਵਿੱਚ ਕੀ ਹੈ, ਸਾਡੀ ਹੁਣ ਜੋ ਕਣਕ ਹੈ, ਰਾਦਰ ਦੈਨ ਆੜ੍ਹਤੀਏ ਤੋਂ FCI ਦੇ ਗਡਾਊਨ 'ਚ ਉਹਨੂੰ ਚੂਹੇ ਖਾ ਜਾਣ, ਹੁਣ ਕੋਈ ਵੀ ਕੋਆਪਰੇਟ, ਕੋਈ ਵੀ ਬੰਦਾ, ਕੋਈ ਇਕੱਲਾ ਕੋਆਪਰੇਟ ਨਹੀਂ ਯਾਰ, ਕੋਈ ਵੀ ਬੰਦਾ ਚੱਕ ਸਕਦਾ। ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਇਹ ਜੋ ਵੀ ਹੋ ਰਿਹਾ, ਮੈਂ ਅਨਫੋਰਚੁਨੇਟਲੀ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਦੇਖੋ ਅਨਫੋਰਚੁਨੇਟਲੀ ਜੋ ਵੀ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਉਹ ਜਾਂ ਤਾਂ ਪਾਵਰਫੁਲ ਵੱਲੋਂ ਕੀਤਾ ਜਾ ਰਿਹਾ। ਅੱਛਾ, ਆਪਣੀ ਜੋ ਆਪਣੇ ਇਹਨਾਂ ਦਾ ਘੋਸ਼ਣਾ ਪੱਤਰ ਸੀ, ਕਾਂਗਰਸੀਆਂ ਦਾ ਘੋਸ਼ਣਾ ਪੱਤਰ ਸੀ, ਉਹਦੇ ਵਿੱਚ ਇਹ ਬਿੱਲਾਂ ਦੀ ਹਮਾਇਤ ਕੀਤੀ ਗਈ ਸੀ। ਸਰਦਾਰ ਮਨਮੋਹਨ ਸਿੰਘ ਇਸ ਚੀਜ਼ ਦੇ ਹੱਕ ਸੀਗੇ। ਇਸ ਦੇਸ਼ ਦੇ ਵੱਡੇ ਵੱਡੇ ਬੁੱਧੀਜੀਵ, ਵੱਡੇ ਵੱਡੇ ਰਾਜਨੀਤਿਕ, ਆਪੋਜੀਸ਼ਨ ਪਾਰਟੀਆਂ, ਇਹ ਸਾਰੀਆਂ ਇਸ ਬਿੱਲ ਦੇ ਹੱਕ ਸੀ ਕਿ ਇਹ ਸਾਡੇ ਦੇਸ਼ 'ਚ ਹੋਣਾ ਚਾਹੀਦਾ ਤਾਂ ਕਿ ਕਿਸਾਨ ਅੱਗੇ ਵੱਧ ਸਕੇ। ਤੇ ਇੱਕ ਜੋ ਮੈਂ ਲਾਸਟ ਗੱਲ ਕਹਿਣਾ ਚਾਹੁੰਦਾ, ਸਾਡੇ ਬੜਾ ਵਿਰੋਧ ਹੈ ਕੋਆਪਰੇਟ ਦਾ, ਕੋਆਪਰੇਟ ਨਾ ਆਜੇ ਕਿਤੇ, ਕੀ ਕਰਨਾ ਕੋਆਪਰੇਟ ਨੇ ਥੋੜੀ ਜ਼ਮੀਨ ਲੈ ਕੇ? ਪਰ ਤੁਸੀਂ ਕੁਛ ਇਹੋ ਜਿਹੇ ਕੋਆਪਰੇਟਸ ਨੇ ਭਾਰਤ ਦੇ ਜੋ ਤੁਸੀਂ ਦੇਖੋ ਤਾਂ ਉਹਨਾਂ ਨੇ ਬੜੀ ਤਰੱਕੀ ਕਰਾਈ ਹੈ ਦੇਸ਼ ਦੀ। ਜੋ ਕੋਆਪਰੇਟ ਆ ਕੋਈ ਮਾੜਾ ਨਹੀਂ ਹੈ, ਕੋਆਪਰੇਟ ਹੈ ਜੋ ਇੰਪਲੋਇਮੈਂਟ ਕ੍ਰੀਏਟ ਕਰਦਾ ਹੈ, ਕੋਆਪਰੇਟ ਹੈ ਜੋ ਅਦਾਨੀ ਕੁਈਨਸਲੈਂਡ 'ਚ ਆਇਆ, ਇੰਡੀਆ ਦਾ ਕੋਆਪਰੇਟ ਹੈ, ਸਾਡੀ ਧਾਂਸ ਹੈ ਜੀ ਆਸਟ੍ਰੇਲੀਆ 'ਤੇ, ਜੋ ਪਹਿਲਾਂ ਕਦੇ ਵੀ ਸੀ। ਅਨਫੋਰਚੁਨੇਟਲੀ ਮੈਂ ਸਾਰੇ ਪੜ੍ਹੇ ਲਿਖੇ ਵੀਰਾਂ ਭੈਣਾਂ ਨੂੰ ਅਰਦਾਸ ਕਰਦਾ ਕਿ ਪਲੀਜ਼, 25 ਪੇਜ ਨੇ, ਇਹਨਾਂ ਨੂੰ ਆਪ ਪੜ੍ਹੋ, ਕਿਸੇ ਸਿਆਣੇ ਬੰਦੇ ਦੀ ਸਲਾਹ ਲਓ, ਅਤੇ ਜੇ ਤੁਹਾਡੇ ਪੇਰੈਂਟਸ ਨੇ ਜੋ ਕਿਸਾਨ ਨੇ ਜਿਸ ਪਿੱਛੋਂ ਤੁਸੀਂ ਖੇਤੀਬਾੜੀ ਨੂੰ ਬਿਲੋਂਗ ਕਰਦੇ ਹੋ, ਇਹਨੂੰ ਦੇਖੋ ਕਿ ਅਸੀਂ ਕੀ ਕਰ ਸਕਦੇ ਹਾਂ।
ਜੀ ਧੰਨਵਾਦ ਮਨਜੋਤ ਜੀ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ।
ਭਾਜੀ ਤੁਹਾਡਾ ਵੀ ਅਤੇ SPS ਦਾ ਵੀ ਧੰਨਵਾਦ ਮੇਰੇ ਵਿਚਾਰ ਸੁਣਨ ਲਈ।
ਦੋਸਤੋ, ਇਹ ਸਨ ਮਨਜੋਤ ਸਿੰਘ ਜੀ, ਜੋ ਕਿ ਮੈਲਬਰਨ ਵਿੱਚ ਇੱਕ ਵਕੀਲ ਦੇ ਪੇਸ਼ੇ ਵਜੋਂ ਕੰਮ ਕਰਦੇ ਨੇ। ਜਿੱਥੇ ਮਨਜੋਤ ਸਿੰਘ ਹੋਣਾ ਨੇ ਇਹਨਾਂ ਬਿੱਲਾਂ ਦੀ ਹਿਮਾਇਤ ਕੀਤੀ ਹੈ, ਉੱਥੇ ਹੀ ਮੈਲਬਰਨ ਦੇ ਰਹਿਣ ਵਾਲੇ ਅਜੀਤ ਸਿੰਘ ਚੌਹਾਨ, ਜੋ ਕਿ ਇੱਕ ਸੋਸ਼ਲ ਵਰਕਰ ਨੇ ਅਤੇ ਨਾਲ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸਿੱਧੇ ਤੌਰ 'ਤੇ ਕੰਮ ਕਰ ਰਹੇ ਨੇ, ਉਹਨਾਂ ਨੇ ਵੀ ਇਹਨਾਂ ਕਿਸਾਨ ਬਿੱਲਾਂ ਨੂੰ ਲੈ ਕੇ SBS ਪੰਜਾਬੀ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਆਓ ਰੁੱਖ ਕਰਦੇ ਹਾਂ ਅਜੀਤ ਸਿੰਘ ਚੌਹਾਨ ਜੀ ਨਾਲ SBS ਪੰਜਾਬੀ ਦੀ ਇਸ ਖਾਸ ਗੱਲਬਾਤ ਦੇ ਵੱਲ। ਅਜੀਤ ਜੀ, ਜਿਸ ਤਰ੍ਹਾਂ ਕਿ ਤੁਸੀਂ ਆਸਟ੍ਰੇਲੀਆ ਵਿੱਚ ਇੱਕ ਸੋਸ਼ਲ ਵਰਕਰ ਵਜੋਂ ਕੰਮ ਕਰ ਰਹੇ ਹੋ ਅਤੇ ਨਾਲ ਹੀ ਤੁਸੀਂ ਇੱਕ ਕਮਿਊਨਿਟੀ ਲੀਡਰ ਵੀ ਹੋ, ਤੁਹਾਡਾ ਕੀ ਵਿਚਾਰ ਹੈ ਕਿ ਇਹ ਜੋ 3 ਕਾਨੂੰਨ ਬਣਾਏ ਗਏ ਨੇ ਇਹਨਾਂ ਦਾ ਸਾਡੀ ਕਮਿਊਨਿਟੀ ਦੇ ਉੱਪਰ, ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਉੱਪਰ ਕੀ ਅਸਰ ਪਏਗਾ?
ਜੀ ਪਾਰਸ ਜੀ, ਜਿਵੇਂ ਜਿੰਨੀ ਮੈਨੂੰ ਨੌਲੇਜ ਹੈ ਇਸ ਬਿੱਲਾਂ ਬਾਰੇ, ਆਈ ਥਿੰਕ ਕਿ ਪੰਜਾਬ ਦੀ ਕਮਿਊਨਿਟੀ ਇਹੋ ਜਿਹੇ ਬਿੱਲਾਂ ਲਈ ਰੈਡੀ ਨਹੀਂ ਆ, ਉਹਨਾਂ ਨੂੰ ਅਵੇਅਰਨੈਸ ਨਹੀਂ ਆ ਉਸ ਲੈਵਲ ਦੀ ਜਿਸ ਲੈਵਲ ਦੀ ਬਿੱਲਾਂ ਦੇ ਵਿੱਚ ਐਕਸਪੈਕਟ ਕੀਤੀ ਜਾ ਰਹੀ ਹੈ, ਅਤੇ ਨਾ ਹੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਉਸ ਲੈਵਲ ਦੀ ਇਨਫੋਰਮੇਸ਼ਨ ਜਾਰੀ ਕੀਤੀ ਤਾਂ ਕਿ ਜਿਹੜੀ ਲੋਕਲ ਲੈਵਲ 'ਤੇ ਕਮਿਊਨਿਟੀ ਆ ਜਾਂ ਜਿਹੜੀ ਗਰਾਊਂਡ ਲੈਵਲ 'ਤੇ ਫਾਰਮਰਸ ਆ ਉਹਨਾਂ ਨੂੰ ਪ੍ਰੋਪਰ ਅੰਡਰਸਟੈਂਡਿੰਗ ਹੋਵੇ ਕਿ ਬਿੱਲਾਂ ਦਾ ਇੰਪੈਕਟ ਕਿਵੇਂ ਅਤੇ ਕਿੱਦਾਂ ਹੋਵੇਗਾ ਫਾਰਮਰਸ 'ਤੇ। ਜੇ ਇੰਟਰਨੈਸ਼ਨਲ ਕਮਿਊਨਿਟੀ ਦੀ ਗੱਲ ਕਰੀਏ ਤਾਂ ਜਿੰਨੇ ਵੀ ਇੰਟਰਨੈਸ਼ਨਲ NRIs ਆ ਪੰਜਾਬੀ ਆ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਗਈ, ਜਿਹੜੇ ਮੋਸਟ ਲਾਈਕਲੀ ਮੇ ਬੀ ਲੈਂਡ ਓਨਰਸ ਆ ਪੰਜਾਬ ਦੇ ਵਿੱਚ, ਨਨ ਆਫ ਦੇਮ ਹੈਵ ਬੀਨ ਗਿਵਨ ਐਨੀ ਇਨਫੋਰਮੇਸ਼ਨ ਅਬਾਊਟ ਦ ਬਿੱਲਸ। ਸੋ ਦੈਟਸ ਅਨਦਰ ਬਿਗ ਲੂਪ ਹੋਲ ਕਿ ਜਿਹੜੀ ਗਵਰਨਮੈਂਟ ਐਕਸਪੈਕਟ ਕਰਦੀ ਆ ਕਿ ਜਿਹੜੇ ਮੈਜੋਰਿਟੀ ਆਫ NRIs ਪੰਜਾਬੀ ਆ ਉਹ ਜਦੋਂ ਪੰਜਾਬ ਵਾਪਸ ਜਾਣਗੇ ਤਾਂ ਉਹ ਇਸ ਇਸ਼ੂ ਨੂੰ ਕਿਵੇਂ ਡੀਲ ਕਰਨਗੇ, ਸੋ ਦੇਰ ਇਜ਼ ਨੋ ਕਲੈਰਿਟੀ।
ਅਜੀਤ ਜੀ, ਜਿਸ ਤਰ੍ਹਾਂ ਕਿ ਤੁਸੀਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਸਿੱਧੇ ਤੌਰ ਤੇ ਕੰਮ ਕਰ ਰਹੇ ਹੋ ਅਤੇ ਇਸ ਵੇਲੇ ਪੰਜਾਬ ਅਤੇ ਹਰਿਆਣਾ ਵਿੱਚ ਇਹਨਾਂ ਬਿੱਲਾਂ ਦਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ, ਤੁਹਾਨੂੰ ਕੀ ਲੱਗਦਾ ਕਿ ਇਹਨਾਂ ਬਿੱਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਸੋਧ ਹੋਣੀ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਲੱਗੇ ਕਿ ਇਹ ਬਿੱਲ ਉਹਨਾਂ ਦੇ ਹੱਕ ਵਿੱਚ ਨੇ?
ਆਈ ਥਿੰਕ ਜਿਹੜੀ ਵੱਡੀ ਗੱਲ ਆ ਉਹ ਇਹੀ ਹੈ ਕਿ ਕਮਿਊਨਿਟੀ ਲੈਵਲ ਦੀ ਥਿੰਕਿੰਗ ਹੋਣੀ ਚਾਹੀਦੀ ਆ ਅਤੇ ਜਿਹੜੇ ਫਾਰਮਰਸ ਦੇ ਬੈਨੀਫਿਟ ਦੀ ਥਿੰਕਿੰਗ ਹੋਣੀ ਚਾਹੀਦੀ, ਕਿਉਂਕਿ ਓਬਵੀਅਸਲੀ ਫਾਰਮਰ ਜਿਹੜੀ ਕਮਿਊਨਿਟੀ ਆ, ਮੈਜੋਰਿਟੀ ਆਫ ਜਿਹੜੀ ਫਾਰਮਰ ਕਮਿਊਨਿਟੀ ਆ ਉਹ ਬਿਲੋ ਪਾਵਰਟੀ ਲਾਈਨ ਰਹਿੰਦੇ ਆ ਅਤੇ ਉਹਨਾਂ ਦੀ ਇਨਕਮ ਬਹੁਤ ਹੀ ਘੱਟ ਆ ਆਲਰੇਡੀ, ਅਤੇ ਉਹਨਾਂ ਕੋਲ ਇੰਨੇ ਰਿਸੋਰਸਿਸ ਅਤੇ ਇੰਨਾ ਟਾਈਮ ਨਹੀਂ ਆ ਕਿ ਉਹ ਇਨਵੈਸਟੀਗੇਟ ਕਰਨ ਕਿ ਉਹਨਾਂ ਲਈ ਕੀ ਬੈਨੀਫਿਸ਼ੀਅਲ ਆ ਜਾਂ ਕੀ ਨਹੀਂ ਬੈਨੀਫਿਸ਼ੀਅਲ। ਬਟ ਜਿਹੜੀ ਐਕਟਸ ਦੀ ਗੱਲ, ਆਈ ਥਿੰਕ ਇਹਨਾਂ ਐਕਟਸ ਦੇ ਵਿੱਚ ਅਮੈਂਡਮੈਂਟਸ ਅਤੇ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਜਲਦ ਤੋਂ ਜਲਦ, ਤਾਂ ਕਿ ਉਹ ਅਮੈਂਡਮੈਂਟਸ ਇਹੋ ਜਿਹੀਆਂ ਹੋਣ ਕਿ ਜਿਹੜੀ ਕਮਿਊਨਿਟੀ ਦੀ ਅੰਡਰਸਟੈਂਡਿੰਗ ਉਹਦੇ ਵਿੱਚ ਹੋਵੇ ਅਤੇ ਕਮਿਊਨਿਟੀ ਦੀ ਕੰਸਲਟੇਸ਼ਨ ਉਹਦੇ ਵਿੱਚ ਪ੍ਰੋਵਾਈਡ ਕੀਤੀ ਹੋਵੇ, ਤਾਂ ਕਿ ਐਟਲੀਸਟ ਜਿਹੜੀ ਕਮਿਊਨਿਟੀ ਦੀਆਂ ਮੰਗਾਂ ਆ ਉਹ ਉਹਦੇ ਵਿੱਚ ਰਿਫਲੈਕਟ ਕਰਨ।
ਜੀ, ਬਹੁਤ ਮਿਹਰਬਾਨੀ ਅਜੀਤ ਜੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।